ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸ਼ਰਨੀ ਪਾਈਐ ਦਰਸ਼ਨ ਭੇਟਤ ਹੋਤ ਆਨੰਦ ਦੁਖ ਗਇਆ ਹਰ ਗਾਈਐ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸ਼ਰਨੀ ਪਾਈਐ ਦਰਸ਼ਨ ਭੇਟਤ ਹੋਤ ਆਨੰਦ ਦੁਖ ਗਇਆ ਹਰ ਗਾਈਐ ਹਰ ਰਸ ਪੀਵਹੁ ਭਾਈ ਨਾਮ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ਼ ਸੋਡੀ ਸੁਲਤਾਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪ ਸਮੂਹ ਸੰਗਤਾਂ ਬੜੇ ਹੀ ਪਿਆਰ ਨਾਲ ਸਤਿਗੁਰਾਂ ਦੇ ਹਜ਼ੂਰ ਸੱਜ ਕੇ ਬੈਠੇ ਹੋ। ਦੇਸ਼ਾਂ ਵਿਦੇਸ਼ਾਂ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਇਸ ਅਸਥਾਨ ਦੇ ਨਾਲ ਆਪ ਸਮੂਹ ਸੰਗਤਾਂ ਜੁੜੇ ਹੋ। ਅੱਜ ਦੇ ਮੁੱਖ ਵਾਕ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਕੁਝ ਸਮਾਂ ਜੋ ਅੱਜ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੋਰਠ ਰਾਗ ਦੇ ਅੰਦਰ ਸਾਡੀ ਝੋਲੀ ਵਿੱਚ ਪਾਏ ਹਨ, ਉਹਨਾਂ ਅੰਮ੍ਰਿਤ ਬਚਨਾਂ ਦੀ ਆਪਾਂ ਵਿਚਾਰ ਸਰਵਣ ਕਰਨੀ ਹੈ। ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਰਹਾਉ ਵਾਲੀਆਂ ਪੰਗਤੀਆਂ ਦੇ ਵਿੱਚ ਨਾਮ ਦੀ ਗੱਲ ਆਈ ਹੈ। ਹਰ ਰਸ ਪੀਵਹੁ ਭਾਈ, ਜਦੋਂ ਕੋਈ ਅਭਿਆਸੀ ਕੋਈ ਨਾਮ ਜਪਣ ਵਾਲਾ ਖੂਬ ਪਰਮੇਸ਼ਰ ਦਾ ਨਾਮ ਜਪਦਾ ਹੈ, ਜਪਦਿਆਂ ਜਪਦਿਆਂ ਸਾਧ ਸੰਗਤ ਜੀ ਇਸ ਰਸਨਾ ਨੂੰ ਜਿਵੇਂ ਬਾਹਰੀ ਪਦਾਰਥਾਂ ਦਾ ਸਵਾਦ ਆਉਣ ਲੱਗ ਪੈਂਦਾ ਹੈ, ਵਾਹਿਗੁਰੂ ਦੇ ਭਜਨ ਦਾ ਰਸ ਵੀ ਆਉਣ ਲੱਗ ਪੈਂਦਾ ਹੈ। ਉਸ ਰਸ ਨੂੰ ਪੀਣ ਬਾਰੇ ਮਹਾਰਾਜ ਨੇ ਬਚਨ ਕੀਤਾ ਅੱਜ, ਭਾਈ ਨਾਮ ਦਾ ਰਸ ਛਕੋ, ਨਾਮ ਦਾ ਸਵਾਦ ਮਾਣੋ। ਔਰ ਇਹ ਸਵਾਦ ਮਿਲਦਾ ਕਿਵੇਂ ਹੈ? ਇਹਦੇ ਵਾਸਤੇ ਨਾਮ ਨੂੰ ਜਪਣਾ ਔਰ ਉਸ ਨੂੰ ਅਰਾਧਣਾ, ਇਹ ਕੰਮ ਕਿਵੇਂ ਕਰਨਾ? ਇਹ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਕਰਨਾ ਹੈ, ਜੋ ਮਹਾਰਾਜ ਅੱਜ ਦੇ ਮੁੱਖ ਵਾਕ 'ਚ ਕਿਰਪਾ ਕਰਦੇ ਹਨ। ਉਹ ਆਓ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਰਪਾ ਕਰਨ ਜੋ ਮੁੱਖ ਵਾਕ ਅੱਜ ਬਖਸ਼ਿਸ਼ ਹੋਇਆ ਹੈ, ਉਹ ਅਵਸਥਾ ਉਹਨਾਂ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰਨ। ਆਓ ਸੁਰਤੀਆਂ ਇਕਾਗਰ ਕਰੀਏ, ਪਿਆਰ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਰਾਗ ਸੋਰਠ ਦੇ ਅੰਦਰ ਆਪ ਕਿਰਪਾ ਕਰਦੇ ਹਨ।
ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾ ਕੀ ਸ਼ਰਨੀ ਪਾਈਐ।
ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤਾ, ਭਾਈ ਪਿਆਰਿਓ, ਇਸ ਸੰਸਾਰ ਵਿੱਚ ਥੋੜੇ ਥੋੜੇ ਸੁੱਖਾਂ ਨੂੰ ਲੋਕ ਤਰਸਦੇ ਵੇਖੇ ਗਏ ਹਨ ਜੀ। ਮੈਨੂੰ ਇਹ ਸੁੱਖ ਮਿਲ ਜਾਵੇ, ਮੈਨੂੰ ਇਹ ਸੁੱਖ ਮਿਲ ਜਾਵੇ। ਉਂਝ ਸਾਹਿਬ ਜੀ ਨੇ ਬਾਣੀ 'ਚ ਕਿਰਪਾ ਕੀਤੀ ਹੈ, ਦੁਨੀਆਂ ਵਿੱਚ ਕੋਈ ਬੰਦਾ ਇਹੋ ਜਿਹਾ ਨਹੀਂ ਹੈ ਜਿਹੜਾ ਸਤਿਗੁਰੂ ਅੱਗੇ ਝੋਲੀ ਕਰਕੇ ਇਹ ਕਹਿ ਦੇਵੇ ਮਹਾਰਾਜ ਮੇਰੀ ਝੋਲੀ 'ਚ ਦੁੱਖ ਪਾ ਦਿਓ। ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ, ਦੁੱਖ ਨਹੀਂ ਕੋਈ ਮੰਗਦਾ। ਪਰ ਮਹਾਰਾਜ ਜੀ ਨੇ ਇਹ ਵੀ ਕਿਰਪਾ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਕਿ ਸੁੱਖ ਮੰਗਦਿਆਂ ਮੰਗਦਿਆਂ ਦੁੱਖ ਝੋਲੀ 'ਚ ਪੈਣ ਲੱਗ ਪੈਂਦੇ ਜੀ, ਦੁੱਖ ਮਿਲਣ ਲੱਗ ਪੈਂਦੇ ਹੈ, ਕਿਉਂਕਿ ਕਰਮ ਦੁੱਖਾਂ ਵਾਲੇ ਹੈ ਅਤੇ ਉਹਨਾਂ ਦਾ ਫਲ ਦੁੱਖ ਜਿਹੜੇ ਹੈ ਉਹ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਸਾਹਮਣੇ ਆਉਣ ਲੱਗ ਪੈਂਦੇ ਹਨ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ, ਸਤਿਗੁਰੂ ਕਹਿੰਦੇ ਸਾਰੇ ਸੁੱਖ ਮਿਲਣਗੇ, ਸਾਰੇ ਸੁੱਖ ਮਿਲਣਗੇ। ਚੇਤਾ ਰੱਖਿਓ, ਜਿਸ ਕੰਮ 'ਚ ਸੁੱਖ ਹੀ ਸੁੱਖ ਹੈ ਉਸ ਕੰਮ ਵਿੱਚ ਬੰਦਾ ਅਵੇਸਲਾ 'ਚ ਅਤੇ ਸਾਧਨਾ ਦੇ ਪਿੱਛੇ ਲੱਗਾ ਹੋਇਆ ਜੀ। ਪੈਸੇ ਦੇ ਨਾਲ ਮਾਇਆ ਦੇ ਨਾਲ ਸਾਧਨ ਮਿਲ ਸਕਦੇ ਹੈ ਪਰ ਸੁੱਖ ਨਹੀਂ ਤੇ ਮਿਲ ਸਕਦਾ। ਆਪਾਂ ਪੈਸਿਆਂ ਨਾਲ ਬੈੱਡ ਤਾਂ ਲੈ ਲਾਂਗੇ ਪਰ ਨੀਂਦ ਤਾਂ ਸੁੱਖ ਹੈ ਨਾ, ਉਹ ਪੈਸਿਆਂ ਨਾਲ ਨਹੀਂ ਮਿਲਣੀ। ਮਾਇਆ ਦੇ ਨਾਲ ਪਦਾਰਥ ਤਾਂ ਬਹੁਤ ਖਰੀਦੇ ਜਾ ਸਕਦੇ ਛਕਣ ਲਈ, ਪਰ ਗੁਰਮੁਖੋ ਭੁੱਖ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ। ਔਰ ਉਹਦੀ ਤ੍ਰਿਪਤੀ ਜੋ ਪ੍ਰਸ਼ਾਦਾ ਛਕ ਕੇ ਆਨੰਦ ਮਿਲਣਾ ਹੈ ਉਹ ਮਾਇਆ ਕਰਕੇ ਖਰੀਦਿਆ ਨਹੀਂ ਜਾ ਸਕਦਾ। ਹੋਰ ਬਹੁਤ ਸਾਰੇ ਐਸੇ ਪ੍ਰਮਾਣ ਨੇ ਜਿਨ੍ਹਾਂ ਵਿੱਚ ਬੰਦਾ ਸੁੱਖ ਸਮਝਦਾ, ਪਰ ਜਿੰਨੇ ਸੁੱਖ ਸਾਨੂੰ ਵੇਖਦੇ ਆ ਨਾ ਗੁਰਮੁਖੋ, ਉਹਨਾਂ ਵਿੱਚ ਕਿਤੇ ਨਾ ਕਿਤੇ ਦੁੱਖ ਵੀ ਸ਼ਾਮਿਲ ਹੁੰਦਾ ਹੈ, ਕਿਤੇ ਨਾ ਕਿਤੇ ਦੁੱਖ ਨਿਕਲ ਆਉਂਦਾ ਹੈ। ਇੱਕ ਸੁੱਖ ਹੈ ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਬਹੁਤ ਸਲਾਹਿਆ ਹੈ, ਉਂਝ ਸਤਿਗੁਰੂ ਜੀ ਦਾ ਬਚਨ ਹੈ, ਸੁੱਖ ਨਾ ਹੀ ਬਹੁਤੇ ਧਨ ਖਾਟੇ। ਆਪਾਂ ਮਾਇਆ ਕਮਾਉਂਦੇ ਹਾਂ ਕਿਸ ਵਾਸਤੇ? ਸੁੱਖ ਮਿਲੇਗਾ ਪਰ ਸਤਿਗੁਰੂ ਕਹਿੰਦੇ ਬਹੁਤਾ ਸੁੱਖ ਨਹੀਂ ਹੈ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਬਹੁਤਾ ਧਨ ਖੱਟ ਲਿਆ ਸੁੱਖ ਮਿਲ ਜਾਏਗਾ, ਸੁੱਖ ਮਿਲ ਜਾਏਗਾ। ਗੁਰਮੁਖੋ, ਕਰੋੜਾਂ ਦੇ ਘਰ ਨੇ, ਬੜੀਆਂ ਜਾਇਦਾਦਾਂ ਨੇ, ਪਰ ਬੰਦੇ ਤਾਂ ਵੀ ਦੁਖੀ ਵੇਖੇ ਗਏ ਜੀ। ਅੰਦਰ ਨੂੰ ਸੁੱਖ ਕੋਈ ਨਹੀਂ। ਸੁੱਖ ਨਾ ਹੀ ਬਹੁਤੈ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ। ਬੜੇ ਨਿਰਤ ਵੇਖੇ, ਬੜੇ ਨਾਟਕ ਵੇਖੇ ਵੀ ਘੜੀ ਸੁੱਖ ਮਿਲੇਗਾ, ਪਰ ਸਦੀਵੀ ਸੁੱਖ ਨਹੀਂ। ਸੁੱਖ ਨਾ ਹੀ ਬਹੁ ਦੇਸ਼ ਕਮਾਏ, ਜਿਹੜਾ ਕੰਮ ਅੱਜ ਤੁਰਿਆ ਹੋਇਆ ਸਾਧ ਜੀ, ਬੜੇ ਦੇਸ਼ਾਂ ਵਿੱਚ ਗਿਆ ਵੀ ਸੁੱਖ ਮਿਲ ਜਾਣਗੇ, ਕਮਾਈਆਂ ਕੀਤੀਆਂ, ਪਰ ਮਹਾਰਾਜ ਕਹਿੰਦੇ ਨਹੀਂ। ਸਰਬ ਸੁਖਾ ਹਰ ਹਰ ਗੁਣ ਗਾਏ, ਸਾਰੇ ਸੁੱਖ ਮਿਲਣਗੇ ਉਹਦੇ ਗੁਣ ਗਾਉਣ ਨਾਲ ਜੀ। ਇੱਥੇ ਅੱਜ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਦੀ ਗੱਲ ਆਈ ਜੀ। ਮੈਂ ਇੱਕ ਇਤਿਹਾਸ ਚੋਂ ਨਿੱਕਾ ਜਿਹਾ ਪ੍ਰਮਾਣ ਪਹਿਲਾਂ ਬੇਨਤੀ ਕਰਦਿਆਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸੁਭਾਈਮਾਨ ਨੇ, ਮਹਾਰਾਜ ਦੇ ਕੋਲ ਸਿੱਖ ਹੈ ਭਾਈ ਭਗੀਰਥ ਜੀ। ਭਾਈ ਭਗੀਰਥ ਜੀ ਨੂੰ ਸਤਿਗੁਰੂ ਜੀ ਨੇ ਲਾਹੌਰ ਭੇਜਿਆ, ਵਚਨ ਕੀਤਾ ਇਹ ਵਸਤੂਆਂ ਸਮਾਨ ਲੈ ਕੇ ਆਉਣਾ। ਭਾਈ ਭਗੀਰਥ ਜੀ ਲਾਹੌਰ ਗਏ, ਉੱਥੇ ਬਹੁਤ ਅਮੀਰ ਸ਼ਾਹੂਕਾਰ ਹੈ ਜਿਹਦਾ ਨਾਮ ਹੈ ਮਨ ਸੁੱਖ। ਮਨ ਸੁੱਖ ਸ਼ਾਹੂਕਾਰ ਦੀ ਦੁਕਾਨ 'ਤੇ ਪਹੁੰਚੇ ਹੈ, ਸਾਰਾ ਸਮਾਨ ਮਿਲ ਗਿਆ, ਇੱਕ ਵਸਤੂ ਨਹੀਂ ਮਿਲੀ। ਉਹਨੇ ਕਿਹਾ ਇਹ ਵਸਤੂ ਦਾ ਕੱਲ੍ਹ ਪ੍ਰਬੰਧ ਹੋਏਗਾ। ਭਾਈ ਭਗੀਰਥ ਨੇ ਕਿਹਾ ਜੇ ਮੈਂ ਰਾਤ ਇੱਥੇ ਰਹਿੰਦਾ ਹੈ ਨਾ, ਮੇਰਾ ਜਨਮ ਵਿਅਰਥ ਹੋ ਸਕਦਾ ਹੈ। ਮਨ ਸੁੱਖ ਸ਼ਾਹੂਕਾਰ ਉਹ ਕਹਿਣ ਲੱਗਾ, ਇਹੋ ਜਿਹੀ ਕਿਹੜੀ ਗੱਲ ਹੋ ਗਈ ਵੀ ਰਾਤ ਰਿਹਾ ਜ਼ਿੰਦਗੀ ਖਰਾਬ ਹੋ ਜਾਏ ਤੇਰੀ। ਉਹ ਕਹਿੰਦੇ ਹਾਂ, ਮੇਰੇ ਗੁਰਦੇਵ ਦਾ ਬਚਨ ਹੈ ਕਿ ਵੱਧ ਸਮਾਂ ਉੱਥੇ ਨਹੀਂ ਰਹਿਣਾ। ਮੇਰੇ ਸਤਿਗੁਰੂ ਨੇ ਬਚਨ ਕੀਤਾ, ਮੇਰਾ ਸਤਿਗੁਰੂ ਪੂਰਾ ਹੈ। ਉਹਨੇ ਆਖਿਆ ਮਨ ਸੁੱਖ ਨੇ, ਕਲਯੁੱਗ ਵਿੱਚ ਇਹੋ ਜਿਹਾ ਕਿਹੜਾ ਗੁਰੂ ਆ ਗਿਆ ਜਿਹੜਾ ਪੂਰਾ ਹੋਵੇ। ਮੈਂ ਤਾਂ ਬੜੇ ਧਾਰਮਿਕ ਵਿਅਕਤੀ ਵੇਖੇ, ਪੂਰਾ ਨਹੀਂ ਮਿਲਿਆ। ਸਾਧ ਸੰਗਤ, ਭਾਈ ਭਗੀਰਥ ਨੇ ਸਤਿਗੁਰੂ ਦਾ ਨਾਮ ਦੱਸਿਆ ਵੀ ਮੇਰੇ ਸਤਿਗੁਰੂ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਭਾਈ ਭਗੀਰਥ ਦੇ ਨਾਲ ਮਨ ਸੁੱਖ ਸੁਲਤਾਨਪੁਰ ਲੋਧੀ ਆਇਆ ਤੇ ਰਸਤੇ ਵਿੱਚ ਫੁਰਨਾ ਬਣਾਇਆ ਜੀ। ਉਹਨੇ ਫੁਰਨਾ ਕੀ ਬਣਾਇਆ ਵੀ ਗੁਰੂ ਨਾਨਕ ਸਾਹਿਬ ਨੂੰ ਪੂਰਾ ਤਾਂ ਮੰਨਾਂਗਾ, ਆਉਂਦਿਆਂ ਨੂੰ ਮੇਰਾ ਨਾਮ ਲੈ ਕੇ ਮੈਨੂੰ ਆਵਾਜ਼ ਮਾਰਨ, ਨਾਮ ਲੈ ਕੇ ਸੱਦਣ। ਚੇਤਾ ਰੱਖਿਓ ਸਾਧ ਸੰਗਤ ਜੀ, ਆਪਾਂ ਗੁਰੂ ਘਰ ਆਉਂਦੇ ਹਾਂ, ਦਰਸ਼ਨ ਕਰਦੇ ਹਾਂ, ਸੇਵਾ ਕਰਦੇ ਹਾਂ, ਜਦੋਂ ਘਰੋਂ ਤੁਰੀਦਾ ਹੈ ਨਾ ਇੱਥੇ ਆਉਣ ਵਾਸਤੇ, ਰਸਤੇ ਵਿੱਚ ਜਿਹੜੇ ਜਿਹੜੇ ਵੀ ਫੁਰਨੇ ਬਣਦੇ ਆ ਉਹ ਸਤਿਗੁਰਾਂ ਨੂੰ ਪਤਾ ਹੁੰਦਾ ਹੈ ਵੀ ਇਹ ਸੋਚਦਾ ਹੋਇਆ ਆ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਮਨ ਸੁੱਖ ਇਸ ਫੁਰਨੇ ਨਾਲ ਆਇਆ ਵੀ ਜੇ ਗੁਰੂ ਨਾਨਕ ਸਾਹਿਬ ਪੂਰੇ ਨੇ ਤੇ ਫਿਰ ਮੇਰਾ ਨਾਮ ਲੈ ਕੇ ਆਵਾਜ਼ ਮਾਰਨ। ਗੁਰੂ ਨਾਨਕ ਸਾਹਿਬ ਵਾਸਤੇ ਕੋਈ ਵੱਡੀ ਗੱਲ ਨਹੀਂ ਸੀਗੀ ਸਾਧ ਸੰਗਤ ਜੀ ਵੀ ਕਿਸੇ ਦਾ ਨਾਮ ਬੁੱਝਣਾ, ਉਹ ਤਾਂ ਸਤਿਗੁਰੂ ਨੇ। ਭਾਈ ਭਗੀਰਥ ਜੀ ਆਏ, ਮਨ ਸੁੱਖ ਜੀ ਇੱਕ ਪਾਸੇ ਖਲੋ ਗਏ। ਭਾਈ ਭਗੀਰਥ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਭਗੀਰਥ ਜਿਹਨੂੰ ਨਾਲ ਲੈ ਕੇ ਆਇਆ ਹੈ ਨਾ ਇਹਨੂੰ ਪੁੱਛੋ, ਨਾਮ ਮਨ ਸੁੱਖ ਰੱਖਿਆ, ਕਦੀ ਮਨ ਨੂੰ ਸੁੱਖ ਵੀ ਮਿਲਿਆ ਕਿ ਨਹੀਂ ਮਿਲਿਆ? ਸੁੱਖ ਮਿਲਿਆ ਕਦੀ ਮਨ ਨੂੰ? ਨਾਮ ਤੇ ਮਨ ਸੁੱਖ ਰੱਖਿਆ। ਬਸ ਸੁਣਦਿਆਂ ਸਾਰੀ ਭਾਈ ਮਨ ਸੁੱਖ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਢਹਿ ਪਏ, ਕਹਿੰਦੇ ਸਤਿਗੁਰੂ ਨਾਮ ਤੇ ਮੇਰਾ ਮਨ ਸੁੱਖ ਹੈ, ਪਰ ਇਹਦੇ ਵਿੱਚ ਸ਼ੱਕ ਨਹੀਂ ਕੋਈ, ਨਾਮ ਹੀ ਮਨ ਸੁੱਖ ਹੈ, ਅੱਜ ਤੱਕ ਮਨ ਨੂੰ ਸੁੱਖ ਨਹੀਂ ਜੇ ਮਿਲਿਆ। ਮਨ ਦਾ ਸੁੱਖ ਹੋਰ ਖੇਡ ਹੈ ਸਾਧ ਸੰਗਤ ਦੀ, ਇੱਕ ਤਨ ਦਾ ਸੁੱਖ ਹੈ, ਇੱਕ ਮਨ ਦਾ ਸੁੱਖ ਹੈ। ਮਨ ਨੂੰ ਨਹੀਂ ਸੁੱਖ ਮਿਲਿਆ ਕਹਿੰਦਾ, ਸਤਿਗੁਰੂ ਜੀ ਦੇ ਚਰਨਾਂ 'ਚ ਢਹਿ ਪਿਆ। ਗੁਰੂ ਨਾਨਕ ਸਾਹਿਬ ਜੀ ਨੇ ਮਨ ਸੁੱਖ ਨੂੰ ਵਾਕਈ ਮਨ ਸੁੱਖ ਬਣਾ ਦਿੱਤਾ ਜੀ, ਉਹਦਾ ਮਨ ਸੁਖੀ ਹੋ ਗਿਆ ਜੀ। ਮਨ ਕਲਪਦਾ ਰਹਿੰਦਾ, ਮਨ ਵਿਕਾਰਾਂ ਵਿੱਚ ਪਿਆ ਰਹਿੰਦਾ, ਮਨ ਸੰਸਾਰੀ ਤ੍ਰਿਸ਼ਨਾ ਵਿੱਚ ਪਿਆ ਰਹਿੰਦਾ, ਇਹ ਕਦੀ ਤਸੱਲੀ ਵਿੱਚ ਨਹੀਂ ਆਉਂਦਾ। ਜਿਨ੍ਹਾਂ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ, ਉਹ ਵਾਕੇ ਮਨ ਸੁੱਖ ਬਣਦੇ ਹੈ। ਇਹ ਵੀ ਇੱਕ ਸੁੱਖ ਹੈ, ਬਾਹਰੀ ਸੁੱਖ ਨਾਸ ਹੋ ਜਾਂਦੇ ਹੈ, ਇਹ ਥੋੜੇ ਸਮੇਂ ਦੇ ਸੁੱਖ 'ਚ। ਸਾਹਿਬ ਜੀ ਬਾਣੀ ਵਿੱਚ ਕਹਿੰਦੇ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਭਨੀਐ। ਜਿਹੜਾ ਸੁੱਖ ਥੋੜੇ ਸਮੇਂ ਬਾਅਦ ਮੁੱਕ ਗਿਆ ਉਹ ਅਲਪ ਸੁੱਖ ਹੈ, ਉਹ ਥੋੜਾ ਸੁੱਖ ਹੈ। ਪਰ ਸਾਧ ਸੰਗਤ ਜੀ ਇੱਕ ਸੁੱਖ ਹੈ ਜਿਹੜਾ ਨਾਮ ਨਾਲ ਪੈਦਾ ਹੁੰਦਾ ਮਨ ਨੂੰ, ਉਹ ਸੁੱਖ ਸਦਾ ਹੀ ਰਹਿੰਦਾ ਜੇ। ਤੇ ਮਾਫ ਕਰਿਓ, ਅੱਜ ਸੰਸਾਰ ਵਿੱਚ ਵਿਰਲੇ ਬੰਦੇ ਨੇ ਜਿਨ੍ਹਾਂ ਦੇ ਕੋਲ ਨਾਮ ਦਾ ਸੁੱਖ ਹੋਵੇ। ਨਾਮ ਦਾ ਸੁੱਖ ਜੀ, ਪਰਮੇਸ਼ਰ ਦੇ ਨਾਮ ਦਾ ਸੁੱਖ ਹੋਵੇ। ਤੇ ਜਿਹਨੂੰ ਨਾਮ ਦਾ ਸੁੱਖ ਮਿਲ ਗਿਆ ਨਾ ਗੁਰਮੁਖੋ, ਉਹ ਟੁੱਟੀ ਝੌਂਪੜੀ 'ਚ ਬੈਠਾ ਵੀ ਸਾਰੀ ਧਰਤੀ ਦਾ ਰਾਜਾ ਹੈ। ਟੁੱਟੀ ਝੌਂਪੜੀ 'ਚ ਮਹਾਰਾਜ ਕਹਿੰਦੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ, ਹਰ ਨਾਮ ਮਨ ਭਿੰਨਾ। ਨਾਮ ਵਿੱਚ ਮਨ ਜੁੜਨਾ ਜੀ, ਇਹ ਸੁੱਖ ਬਾਹਰੋਂ ਨਹੀਂ ਚ ਮਿਲਦਾ, ਇਹ ਸੁੱਖ ਸਤਿਗੁਰੂ ਜੀ ਦੇ ਚਰਣਾਂ 'ਚ ਮਿਲਦਾ ਜੀ। ਹਰ ਬੰਦਾ ਸੁੱਖ ਦਾ ਗਾਹਕ ਹੈ, ਪਰ ਕਿਤੋਂ ਕੋਈ ਸੁੱਖ ਲੱਭਦਾ, ਕਿਤੋਂ ਕੋਈ ਸੁੱਖ ਲੱਭਦਾ। ਥੋੜੇ ਥੋੜੇ ਸੁੱਖਾਂ ਵਾਸਤੇ ਲੋਕ ਤਰਸਦੇ ਫਿਰਦੇ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਸਿੱਖਾ ਗੁਰੂ ਦੀ ਸ਼ਰਨ ਵਿੱਚ ਪੈ, ਇੱਥੇ ਸਾਰੇ ਸੁੱਖ ਮਿਲਣਗੇ, ਸਾਰੇ ਸੁੱਖ ਮਿਲਣਗੇ। ਗੁਰੂ ਨਾਨਕ ਸਾਹਿਬ ਸਰਬ ਸੁੱਖਾਂ ਦੇ ਦਾਤੇ ਨੇ, ਸਾਧ ਸੰਗਤ ਜੀ ਸਾਰੇ ਸੁੱਖ ਮਿਲਦੇ ਹੈ। ਇੱਕ ਮਨ ਪੁਰਖ ਧਿਆਏ ਬਰਦਾਤਾ, ਤੂੰ ਆ ਤੇ ਸਹੀ, ਇੱਕ ਮਨ ਨਾਲ ਧਿਆ, ਮਹਾਰਾਜ ਸਾਰੇ ਸੁੱਖ ਬਖਸ਼ਿਸ਼ ਕਰਦੇ ਹੈ। ਸਾਧ ਸੰਗਤ ਜੀ ਤਨ ਦੇ ਵੀ ਸੁੱਖ ਹੈ, ਮਨ ਦੇ ਵੀ ਸੁੱਖ ਹੈ, ਪਦਾਰਥਾਂ ਦੇ ਵੀ ਸੁੱਖ ਹੈ। ਕਹਿੰਦੇ ਪ੍ਰਥਮ ਹੈ ਸੁੱਖ ਨਿਰੋਗੀ ਕਾਇਆ, ਪਹਿਲਾ ਇਹ ਸੁੱਖ ਹੈ ਵੀ ਸਰੀਰ ਤੰਦਰੁਸਤ ਰਹੇ। ਤੇ ਗੁਰਮੁਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਬੈਠੇ ਹਾਂ, ਇੱਥੇ ਵੀ ਸੁੱਖ ਮਿਲਦਾ ਜੀ। ਬੜੇ ਬੜੇ ਦੁਖੀ ਬੰਦੇ ਵੀ ਵੇਖੇ ਆ ਜਿਹੜੇ ਹੁਣ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਨਾ, ਜਦੋਂ ਉਹਨਾਂ ਦੀਆਂ ਅੱਖਾਂ 'ਚ ਪਾਣੀ ਆ ਜਾਂਦਾ, ਉਹ ਕਹਿੰਦੇ ਬਹੁਤ ਦੁਖੀ ਸਾਂ, ਪਰ ਅੱਜ ਸਤਿਗੁਰੂ ਨੇ ਕਿਰਪਾ ਕੀਤੀ, ਅਸੀਂ ਸੁਖੀ ਹੋ ਗਏ ਹਾਂ, ਅਸੀਂ ਸੁਖੀ ਹੋ ਗਏ ਹਾਂ। ਉਂਝ ਸਮਾਜ ਵਿੱਚ ਕਿਤੇ ਨਿਗਾਹ ਮਾਰ ਕੇ ਵੇਖਿਓ, ਵਿਰਲੇ ਬੰਦੇ 'ਚ ਜਿਹੜੇ ਤੁਹਾਨੂੰ ਇਹ ਕਹਿਣ ਵੀ ਅਸੀਂ ਬੜੇ ਸੁਖੀ ਹਾਂ, ਸਾਨੂੰ ਬੜਾ ਸੁੱਖ ਹੈ, ਕੋਈ ਵਿਰਲੇ ਨਹੀਂ। ਤਾਂ ਮਹਾਰਾਜ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ, ਇੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਦੀ ਨਬਜ਼ ਫੜ ਲਓ, ਇੱਕ ਰੋਗ ਇੱਕ ਦੁੱਖ ਸਭ ਨੂੰ ਹੈ, ਉਹ ਹੈ ਚਿੰਤਾ ਦਾ ਰੋਗ ਸਾਧ ਸੰਗਤ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਸਤਿਗੁਰੂ ਕਹਿੰਦੇ ਆ ਭਾਈ ਗੁਰੂ ਨਾਨਕ ਸਾਹਿਬ ਸਤਿਗੁਰੂ ਸੁੱਖਾਂ ਦੇ, ਸਾਰੇ ਸੁੱਖਾਂ ਦੇ ਦਾਤੇ ਨੇ। ਗੁਰਮੁਖੋ ਕਿਹੜਾ ਸੁੱਖ ਹੈ ਜਿਹੜਾ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਨਹੀਂ ਮਿਲਦਾ ਜੀ, ਕਿਹੜਾ ਸੁੱਖ ਹੈ। ਇਤਿਹਾਸ ਭਰਿਆ ਪਿਆ, ਇੱਕ ਨਹੀਂ ਬੇਅੰਤ ਗੁਰਸਿੱਖ ਨੇ, ਪੰਡਿਤ ਦੁਰਗੋ ਵਰਗੇ, ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਸੀ ਜਾਂ ਨਾਮ ਮੰਗ ਲਓ ਜਾਂ ਧਨ ਮੰਗ ਲਓ, ਉਹ ਕਹਿੰਦੇ ਸੀ ਜੇ ਧਨ ਮੰਗਿਆ ਦੁਨੀਆਂ 'ਚ ਵਾਹ ਵਾਹ ਹੋਏਗੀ, ਦਰਗਾਹ 'ਚ ਸੁੱਖ ਨਹੀਂ ਮਿਲਣਾ, ਅੱਗੇ ਸੁੱਖ ਨਹੀਂ ਮਿਲਣਾ। ਜੇ ਨਾਮ ਮੰਗ ਲਿਆ ਵਾਹਿਗੁਰੂ ਜੇ ਧਨ ਮੰਗਿਆ ਦੁਨੀਆਂ ਚ ਵਾਹ ਵਾਹ ਅੱਗੇ ਸੁੱਖ ਨਹੀਂ, ਤੇ ਜੇ ਨਾਮ ਮੰਗ ਲਿਆ ਤੇ ਸੰਸਾਰ ਚ ਧਨ ਨਹੀਂ ਤਾਂ ਵੀ ਦੁੱਖ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਮੈਨੂੰ ਤਾਂ ਦੋਵੇਂ ਹੀ ਚਾਹੀਦੇ ਆ। ਗੁਰੂ ਅਮਰਦਾਸ ਸਾਹਿਬ ਜੀ ਨੇ ਦੋਵਾਂ ਨਾਲ ਝੋਲੀ ਭਰ ਦਿੱਤੀ ਜੀ। ਇੱਥੇ ਆਉਣ ਵਾਲਾ ਭੁੱਖਾ ਨਹੀਂ ਚ ਰਹਿ ਸਕਦਾ। ਆਪਾਂ ਕਹਿੰਦੇ ਹਾਂ ਨਾ ਮਹਾਰਾਜ ਗੁਰੂ ਅਮਰਦਾਸ ਜੀ ਦਾ ਬਚਨ ਪੜ੍ਹਦੇ ਹਾਂ, ਕਿਆ ਨਹੀਂ ਘਰ ਤੇਰਾ, ਕਿਆ ਨਹੀਂ ਘਰ ਤੇਰਾ, ਕੀ ਨਹੀਂ ਹੈਗਾ ਇਸ ਘਰ ਵਿੱਚ ਜੀ ਸਾਚੇ ਸਾਹਿਬਾ, ਕਿਆ ਨਹੀਂ ਘਰ ਤੇਰਾ, ਇੱਥੇ ਕੀ ਨਹੀਂ ਹੈਗਾ ਸਤਸੰਗ ਜੀ। ਸੋ ਸਤਿਗੁਰੂ ਜੀ ਕਿਰਪਾ ਕਰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਝੋਲੀ ਚ ਪਾਉਂਦੇ ਆ, ਕਹਿੰਦੇ ਸਾਰੇ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਨੇ, ਜੋ ਸੁੱਖ ਕਉ ਚਾਹੈ ਸਦਾ ਸ਼ਰਨ ਰਾਮ ਘੀਲੇ, ਉਹ ਸਤਿਗੁਰਾਂ ਦੀ ਸ਼ਰਨ ਚ ਆਵੇ। ਤੇ ਮਹਾਰਾਜ ਇਹੋ ਕਹਿੰਦੇ ਕਹਿੰਦੇ ਤਾਂ ਕੀ ਸਰਨੀ ਪਾਈਐ, ਕਹਿੰਦੇ ਭਾਈ ਐਸੇ ਸਤਿਗੁਰਾਂ ਦੀ ਸਰਨ ਵਿੱਚ ਪੈਣਾ ਚਾਹੀਦਾ ਹੈ।
ਦਰਸ਼ਨ ਭੇਟਤ ਹੋਤ ਆਨੰਦ, ਦੁੱਖ ਗਇਆ ਹਰ ਗਾਈਐ,
ਸਤਿਗੁਰਾਂ ਦੇ ਦਰਸ਼ਨ ਹੀ ਇਹੋ ਜਿਹੇ ਹੈ। ਜਦੋਂ ਕੋਈ ਆ ਕੇ ਮਨ ਕਰਕੇ ਦਰਸ਼ਨ ਕਰਦਾ ਹੈ ਨਾ ਗੁਰਮੁਖੋ, ਉਹਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਜੀ। ਆਨੰਦ ਨਹੀਂ ਤੇ ਛੇਤੀ ਮਿਲਦਾ, ਪਰ ਆਨੰਦ ਸਤਿਗੁਰਾਂ ਦੇ ਕੋਲੋਂ ਮਿਲਦਾ ਜੀ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇੱਥੇ ਤੇ ਆਨੰਦ ਮਿਲਦਾ, ਸਾਰੀ ਦੁਨੀਆਂ ਆਨੰਦ ਲੱਭਦੀ ਫਿਰਦੀ ਹੈ। ਕਹਿਣ ਲੱਗੇ ਦਰਸ਼ਨ ਕੀਤਿਆਂ ਹੀ ਮਨ ਨੂੰ ਸਕੂਨ ਮਿਲ ਜਾਂਦਾ, ਮਨ ਨੂੰ ਆਨੰਦ ਮਿਲ ਜਾਂਦਾ। ਭਾਈ ਮਨ ਸੁਖ ਨੇ ਅੱਗੇ ਆ ਕੇ ਦਰਸ਼ਨ ਕੀਤੇ ਨਾ, ਬਚਨ ਸੁਣਿਆ, ਉਹਨੂੰ ਆਨੰਦ ਪ੍ਰਾਪਤ ਹੋ ਗਿਆ ਜੀ। ਤੇ ਸਤਿਗੁਰੂ ਦੇ ਦਰ ਤੋਂ ਫਿਰ ਨਾਮ ਦੀ ਕਿਰਪਾ ਹੁੰਦੀ ਹੈ। ਫਿਰ ਜਦੋਂ ਸਿੱਖ ਨਾਮ ਜਪਦਾ ਕਹਿੰਦੇ ਫਿਰ ਦੁੱਖ ਗਇਆ, ਫਿਰ ਸਾਰੇ ਦੁੱਖ ਜਿਹੜੇ ਆ ਨਾ ਸਤਸੰਗ ਜੀ ਉਹ ਚਲੇ ਜਾਂਦੇ ਹਨ।
ਹਰ ਰਸ ਪੀਵੋ ਭਾਈ,
ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਾ ਨਾਮ ਦਾ ਰਸ ਪੀਆ ਕਰੋ। ਫਿਰ ਬੇਨਤੀ ਚ ਪੀਣ ਦੀ ਗੱਲ ਆਈ ਜੀ, ਨਾਮ ਦੇ ਰਸ ਨੂੰ ਛਕਣ ਦੀ ਗੱਲ ਆਈ ਜੀ। ਇਸ ਅਵਸਥਾ ਦਾ ਅਭਿਆਸੀਆਂ ਨੂੰ ਪਤਾ ਹੈ ਜਿਹੜੇ ਨਾਮ ਜਪਦੇ ਆ, ਔਰ ਜਪ ਜਪ ਕੇ ਫਿਰ ਉਹਨਾਂ ਦੀ ਰਸਨਾ ਤੇ ਨਾਮ ਦਾ ਸਵਾਦ ਆਉਂਦਾ ਹੈ। ਬਾਣੀ ਵਿੱਚ ਜ਼ਿਕਰ ਆਉਂਦਾ ਜੀ, ਤੁਸੀਂ ਕਹੋਗੇ ਕਿਵੇਂ ਕਹਿ ਸਕਦਾ, ਆਨੰਦੋ ਆਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ, ਚਾਖੇੜਾ ਚਾਖੇੜਾ ਮੈਂ ਹਰ ਰਸ ਮੀਠਾ ਰਾਮ। ਕਹਿੰਦੇ ਮੈਂ ਰਾਮ ਦਾ ਨਾਮ ਦਾ ਰਸ ਚਖਿਆ ਚ ਜਿਹੜਾ ਬੜਾ ਹੀ ਮਿੱਠਾ ਹੈ, ਬੜਾ ਹੀ ਮਿੱਠਾ ਹੈ। ਤੇ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਹੈ ਨਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਸਾਰੀਆਂ ਵਸਤੂਆਂ ਮਿੱਠੀਆਂ ਨੇ, ਸ਼ੱਕਰ ਖੰਡ ਮਿਸ਼ਰੀ ਨਵਾਤ ਸਭ ਕੁਝ ਮਿੱਠਾ ਹੈ, ਪਰ ਰੱਬ ਦੇ ਨਾਮ ਦੇ ਰਸ ਦੇ ਬਰਾਬਰ ਨਹੀਂ ਚ ਹੈਗਾ ਜੀ। ਨਾਮ ਦੇ ਰਸ ਦੇ ਬਰਾਬਰ ਨਹੀਂ ਹੈ। ਕਹਿੰਦੇ ਵਾਹ ਵਾਹ ਬਹੁਤ ਮਿੱਠਾ, ਬਹੁਤ ਆਨੰਦ ਦੇਣ ਵਾਲਾ ਇਹ ਪਰਮੇਸ਼ਰ ਦੇ ਨਾਮ ਦਾ ਐਸਾ ਰਸ ਹੈ, ਇਹਨੂੰ ਗੱਲਾਂ ਦੇ ਨਾਲ ਸਮਝਿਆ ਨਹੀਂ ਚ ਜਾ ਸਕਦਾ, ਇਹਨੂੰ ਜਪ ਕੇ ਮਹਿਸੂਸ ਕੀਤਾ ਜਾ ਸਕਦਾ ਹੈ, ਇਹਨੂੰ ਜਪ ਕੇ ਛਕਿਆ ਜਾ ਸਕਦਾ ਹੈ। ਆਓ ਇੱਕ ਵਾਰੀ ਪਿਆਰ ਨਾਲ ਸਾਰੇ ਗੱਜ ਕੇ ਆਖਿਓ ਜੀ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। वाहे गुरु वाहे गुरु इनू जप के पता लगेगा ठीक है जिन्हों रस नहीं आया वह कहेगा यह तो चीज होंगी कोई नहीं ये तो एवं ही गल्लां ने पर चेता रखे महाराज कहिंदे नाम रस नूं चखीदा है चाखेड़ा मैं हर रस मीठा राम मीठा रस है उहदा वह अभ्यास करके पता लगेगा सारी उम्र सुनी जाना पढ़ी जाना है पर गुरमुखो असल आनंद उदों आउंदा है जदों बंदा जपण लग पैंदा जी जदों ये रस छकण लग पैंदा ते गुरु साहब बाणी च कृपा करदे कहिंदे जिन्हों आ रस आ गया ना उहनू गुरमुखो दुनिया दे रस फिर चंगे नहीं च लगदे उहनू होर कोई रस चंगा नहीं लगदा सो महाराज कहिंदे भाई परमेश्वर दे नाम दा रस जेड़ा है ना इनू जप जप के छकना करो
नाम जपो नामो आराधो गुर पूरे की शरनाई
नाम नू जपो ते नाम नू आराधो पूरे गुरु दी शरण विच पै के हुण जपना कीवें है गुरमुखो चेता रखियो जाप दा संबंध जीव नाल है आराधन दा शब्द संबंध हिरदे नाल है जी फिर गल ध्यान ना सुनियो जपन दा संबंध जीव नाल है आराधन दा संबंध साडे हिरदे नाल है जदों जपदे हां वाहे गुरु सहजे सहजे फिर यह आराधन च भी आ जाता भाव यह फिर हिरदे च वसदा चेते च भी रहन लग पैंदा पर पहला जपन तो गल आरंभ होएगी अज तक जिन्हें जिन्हें प्राप्ति की ना धर्म के रस्ते ते गुरमुखो उन्हें सतगुरां कोलों नाम लैके रसना तो जपना शुरू किया जी पहला रसना तो जपना शुरू होईदा है जिवें बार दी उदाहरण मैं बेनती कर देना जदों एक छोटे बच्चे का जन्म हुंदा है आपा सारे उस कंडीशन चो निकले हैं सब तो पहला कर्म जेड़ा आपा करते हैं ना वो अपनी जीब नाल करते हैं इस जीब नाल पहला काम करते हैं असीं महाराज कहिंदे पहले प्यार लगा थान दुध दूजे माए बाप की सुध सब तो पहला भुख लगती है जदों बच्चा दुध छकदा है जीव दी किरिया है चेता रखे उन्हों किसे ज्ञानी कथावाचक संत महात्मा ने कथा नहीं सुनाई भी तू दुध पी तेरी भुख दूर होएगी किसे ने उन्हों कथा नहीं सुनाई किसे डॉक्टर ने आके ਉਹਨੂੰ ਸਿੱਖਿਆ ਨਹੀਂ ਦਿੱਤੀ ਪਰ ਬੱਚਾ ਦੁੱਧ ਛਕਦਾ ਉਹਦੇ ਸਰੀਰ ਵਿੱਚ ਤਾਕਤ ਪੈਦਾ ਹੁੰਦੀ ਜੀ ਉਹ ਛਕਿਆ ਹੋਇਆ ਦੁੱਧ ਸਹਿਜੇ ਸਹਿਜੇ ਸਾਰੇ ਸਰੀਰ 'ਚ ਤਾਕਤ ਪੈਦਾ ਕਰ ਦਿੰਦਾ ਬਸ ਇਸੇ ਤਰ੍ਹਾਂ ਨਾਮ ਹੈ ਸਭ ਤੋਂ ਪਹਿਲਾਂ ਰਸਨਾ ਤੋਂ ਜਪਣਾ ਸ਼ੁਰੂ ਕਰੀਦਾ ਸਹਿਜੇ ਸਹਿਜੇ ਨਾਮ ਫਿਰ ਇੱਕ ਇੱਕ ਰੋਮ ਤੱਕ ਪਹੁੰਚਣ ਲੱਗ ਪੈਂਦਾ ਹੈ ਜਿਹਨੂੰ ਮਾਰ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ ਇੱਕ ਹੋਰ ਉਦਾਹਰਣ ਬੇਨਤੀ ਕਰ ਦਿੰਦਾ ਬਾਹਰੀ ਤੌਰ 'ਤੇ ਅਸੀਂ ਕਿਸੇ ਰੁੱਖ ਨੂੰ ਪਾਣੀ ਪਾਉਂਦੇ ਹਾਂ ਉਹਦੀਆਂ ਜੜ੍ਹਾਂ 'ਚ ਪਾਣੀ ਪਾਉਂਦੇ ਹਾਂ ਸਹਿਜੇ ਸਹਿਜੇ ਆਪੇ ਉਹ ਪੱਤਿਆਂ ਤੱਕ ਪਹੁੰਚ ਜਾਂਦਾ ਸਭ ਤੋਂ ਪਹਿਲਾਂ ਨਾਮ ਨੂੰ ਵੀ ਜਪਿਆ ਜਾਂਦਾ ਰਸਨਾ ਤੋਂ ਸਹਿਜੇ ਸਹਿਜੇ ਆਪੇ ਕਿਰਪਾ ਹੋ ਜਾਂਦੀ ਹੈ ਪਰ ਪਹਿਲਾਂ ਜੀਭ ਤੋਂ ਲੱਗਣਾ ਪੈਂਦਾ ਜੀ ਭਗਤ ਕਬੀਰ ਸਾਹਿਬ ਕਹਿੰਦੇ ਨਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਜੀਭ ਉੱਤੇ ਰਾਮ ਆਇਆ ਜੀ ਇਸ ਕਰਕੇ ਧਾਰਮਿਕ ਦੁਨੀਆਂ ਵਿੱਚ ਪਰਮੇਸ਼ਰ ਦੇ ਪ੍ਰਾਪਤੀ ਦੇ ਰਸਤੇ ਦੀ ਜਿੰਨੇ ਵੀ ਅੱਜ ਤੱਕ ਇਸ ਰਸਤੇ 'ਤੇ ਪੰਧ ਤੈਅ ਕੀਤਾ ਹੈ ਤਰੱਕੀ ਕੀਤੀ ਹੈ। ਗੁਰਮੁਖੋ ਨੇ ਰਸਨਾ ਤੋਂ ਜਪਣਾ ਸ਼ੁਰੂ ਕੀਤਾ ਪਹਿਲਾਂ ਜੀ, ਪਹਿਲਾਂ ਜਪਣਾ ਸ਼ੁਰੂ ਕੀਤਾ, ਜਪਦਿਆਂ ਜਪਦਿਆਂ ਫਿਰ ਅਰਾਧਣ ਤੇ ਆ ਜਾਂਦਾ ਜੀ। ਅਰਾਧਣਾ ਕੀ ਹੈ? ਅਰਾਧ ਹੁੰਦਾ ਹੈ ਚੇਤੇ ਰੱਖਣਾ। ਮਹਾਰਾਜ ਕਹਿੰਦੇ ਫਿਰ ਨਾਮ ਚੇਤੇ ਚ ਰਹਿਣ ਲੱਗ ਪੈਂਦਾ। ਨਾਮ ਪਹਿਲਾਂ ਰਸਨਾ ਤੋਂ ਹੈ, ਫਿਰ ਹਿਰਦੇ ਚ ਵੱਸਦਾ। ਸਤਿਗੁਰੂ ਕਹਿੰਦੇ ਸੁੱਖ ਮਿਲਦੇ ਆ ਨਾਮ ਰਸ ਛਕੋ। ਮਹਾਰਾਜ ਕਿਵੇਂ? ਸਤਿਗੁਰੂ ਕਹਿੰਦੇ ਪਹਿਲਾਂ ਨਾਮ ਨੂੰ ਰਸਨਾ ਨਾ ਜਪੋ, ਫਿਰ ਹਿਰਦੇ ਚ ਆਏਗਾ। ਪਰ ਇਹ ਕੰਮ ਕਿਤੇ ਆਪ ਨਾ ਕਰਨ ਲੱਗ ਪਿਓ। ਬਹੁਤ ਸਾਰੇ ਬੰਦੇ ਆਪਣੀ ਮਰਜ਼ੀ ਨਾਲ ਇਹ ਕੰਮ ਸ਼ੁਰੂ ਕਰਦੇ ਜੀ, ਆਪਣੀ ਮਰਜ਼ੀ ਨਾਲ। ਤੇ ਸਤਿਗੁਰੂ ਕਿਰਪਾ, ਮਹਾਰਾਜ ਉਹਨਾਂ ਬਾਰੇ ਵੀ ਲਿਖਦੇ, ਕਹਿੰਦੇ ਮਨਮੁਖ ਭਗਤ ਕਰਹੇ ਬਿਨ ਸਤਿਗੁਰ। ਭਗਤੀ ਤੇ ਮਨਮੁਖ ਵੀ ਕਰਦਾ ਪਰ ਉਹ ਸਤਿਗੁਰੂ ਦੀ ਮਤ ਤੋਂ ਬਗੈਰ ਕਰਦਾ ਜੀ। ਭਗਤੀ ਮਨਮੁਖ ਵੀ ਕਰਦਾ ਜੇ ਪਰ ਉਹ ਗੁਰੂ ਦੀ ਮਤ ਨਾਲ ਨਹੀਂ ਕਰਦਾ ਜੀ। ਮਹਾਰਾਜ ਕਹਿੰਦੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਜਪਣਾ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਨਾ, ਤੇ ਪੰਜ ਪਿਆਰੇ ਸਿੰਘ ਸਾਹਿਬ ਉਹ ਸਾਨੂੰ ਗੁਰਮੰਤਰ ਬਖਸ਼ਿਸ਼ ਕਰਦੇ ਆ, ਉਹ ਸਾਨੂੰ ਮੂਲ ਮੰਤਰ ਬਖਸ਼ਿਸ਼ ਕਰਦੇ ਆ, ਸਤਿਗੁਰੂ ਦੀ ਹਜ਼ੂਰੀ 'ਚ ਦ੍ਰਿੜ ਕਰਾਉਂਦੇ ਆ, ਫਿਰ ਉਹਦਾ ਅਭਿਆਸ ਕਰਨਾ ਜੀ। ਫਿਰ ਉਹਦਾ ਅਭਿਆਸ ਕਰਨਾ, ਇਹਦਾ ਭਾਵ ਸਮਝਿਓ। ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਜਪਣਾ ਕੀ ਹੈ? ਪਹਿਲਾਂ ਗੁਰੂ ਸਾਹਿਬ ਕੋਲੋਂ ਆ ਕੇ ਗੁਰੂ ਦੀ ਦਿਖਿਆ ਪ੍ਰਾਪਤ ਕਰੋ। ਪੁਰਾਤਨ ਸਮੇਂ ਵਿੱਚ ਵੀ ਇਤਿਹਾਸ ਪੜ੍ਹੀਏ ਤੇ ਗੁਰਮੁਖੋ, ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਆਉਂਦੇ ਸੀ, ਮਹਾਰਾਜ ਉਹਨਾਂ ਨੂੰ ਚਰਨ ਪੌਲ ਬਖਸ਼ਿਸ਼ ਕਰਦੇ ਸਨ, ਫਿਰ ਉਹ ਸ਼ਬਦ ਦਾ ਅਭਿਆਸ ਕਰਦੇ ਸਨ। ਪਹਿਲਾਂ ਉਹਨਾਂ ਨੂੰ ਚਰਨ ਪੌਲ ਮਿਲਦੀ ਸੀ। ਚਰਨ ਪੌਲ ਕੀ ਸੀ? ਸਤਿਗੁਰਾਂ ਦੇ ਚਰਨਾਂ ਦਾ ਜਲ। ਪਰ ਹੁਣ ਪੂਰੇ ਗੁਰੂ ਦੀ ਸ਼ਰਨ ਆਉਣਾ ਕੀ ਹੈ? ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਫਿਰ ਪੰਜ ਪਿਆਰੇ ਨਾਮ ਦ੍ਰਿੜ ਕਰਾਉਂਦੇ ਆ, ਫਿਰ ਕੋਈ ਨਾਮ ਦਾ ਅਭਿਆਸ ਕਰੇ, ਸਹਿਜੇ ਸਹਿਜੇ ਨਾਮ ਦਾ ਰਸ ਆਉਣ ਲੱਗ ਪੈਂਦਾ। ਸਾਧ ਸੰਗਤ ਜੀ, ਗੁਰਮੰਤਰ ਮੂਲ ਮੰਤਰ ਬਾਣੀ ਦਾ ਅਭਿਆਸ, ਫਿਰ ਰਸਨਾ ਤੇ ਬਾਣੀ ਵਸਦੀ ਹੈ, ਫਿਰ ਹੌਲੀ ਹੌਲੀ ਰਸ ਆਉਂਦਾ। ਤੇ ਜੇ ਆਖੇ ਜੀ ਮੈਂ ਗੁਰੂ ਵਾਲਾ ਤੇ ਨਹੀਂ ਬਣਨਾ ਪਰ ਮੈਂ ਅਭਿਆਸ ਕਰਾਂਗਾ, ਤਾਂ ਫਿਰ ਉਹ ਆਪਣੀ ਮਰਜ਼ੀ ਨਾਲ ਭਗਤੀ ਕਰ ਰਿਹਾ, ਉਹ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਭਗਤੀ ਨਹੀਂ ਕਰ ਰਿਹਾ। ਸਤਿਗੁਰੂ ਕਹਿੰਦੇ ਨਾਮ ਜਪਹੋ ਨਾਮੋ ਆਰਾਧ ਹੋ ਗੁਰ ਪੂਰੇ ਕੀ ਸ਼ਰਣਾਈ। ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ, ਪੂਰੇ ਗੁਰੂ ਦੀ ਦਿਖਿਆ ਪ੍ਰਾਪਤ ਕਰਕੇ ਨਾਮ ਜਪੋ,
ਰਹਾਓ,
ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ।
ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ।
ਪਰ ਇਹ ਦਾਤ ਪ੍ਰਾਪਤ ਉਹਨੂੰ ਹੁੰਦੀ ਹੈ ਜਿਹਦੇ ਧੁਰੋਂ ਲੇਖ ਲਿਖੇ ਜਾਂਦੇ ਹੈ। ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲੱਗੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜੀ ਪਿਆਰੀ ਗੱਲ ਲਿਖਦੇ, ਉਹ ਕਹਿੰਦੇ ਗੁਰਸਿੱਖੋ ਵਾਹਿਗੁਰੂ ਵੀ ਉਹਨਾਂ ਦੇ ਮੁੱਖੋਂ ਨਿਕਲਦਾ ਜਿਨ੍ਹਾਂ ਤੇ ਸਤਿਗੁਰੂ ਖੁਸ਼ ਹੁੰਦੇ ਹੈ। ਜਿਨ੍ਹਾਂ ਤੇ ਮਹਾਰਾਜ ਖੁਸ਼ ਨਹੀਂ ਨਾ, ਉਹ ਚਾਹੁਣ ਵੀ ਤੇ ਵਾਹਿਗੁਰੂ ਨਹੀਂ ਤੇ ਨਿਕਲਦਾ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਇੱਕ ਸਾਖੀ ਸੁਣਾਈ ਜੀ। ਉਹ ਕਹਿੰਦੇ ਇੱਕ ਜੇਲਰ ਸੀ ਜਰਮਨ ਚ, ਵਾਹਿਗੁਰੂ ਜਰਮਨ ਵਿੱਚ ਇੱਕ ਸਿੰਘ ਰਹਿੰਦਾ ਸੀ, ਜੇਲਰਾਂ ਨਾਲ ਉਹਦੀ ਡਿਊਟੀ ਸੀ। ਉਹਨੂੰ ਗਾਲਾਂ ਕੱਢਣ ਦੀ ਆਦਤ ਪੈ ਗਈ ਜੀ। ਕਈਆਂ ਨੂੰ ਆਦਤ ਹੁੰਦੀ ਹੈ ਗੱਲ ਗੱਲ ਤੇ ਗਾਲ ਕੱਢਣੀ, ਗੱਲ ਗੱਲ ਤੇ ਗਾਲ ਕੱਢਣੀ। ਉਹਨੂੰ ਗਾਲ ਕੱਢਣ ਦੀ ਆਦਤ ਪੈ ਗਈ, ਨਾਮ ਨਹੀਂ ਜਪਿਆ ਕਦੀ ਵੀ, ਮੰਜੇ ਤੇ ਪਿਆ, ਦੁਖੀ ਹੈ, ਤੜਪ ਰਿਹਾ। ਪਰਿਵਾਰ ਵਾਲੇ ਕਹਿੰਦੇ ਆ ਬਾਪੂ ਜੀ ਵਾਹਿਗੁਰੂ ਬੋਲ ਲਓ। ਬਾਪੂ ਚੀਕਾਂ ਤੇ ਮਾਰਦਾ, ਗੱਲਾਂ ਤੇ ਕਰਦਾ, ਪਰ ਉਹ ਕਹਿੰਦਾ ਮੇਰੇ ਕੋਲੋਂ ਨਹੀਂ ਬੋਲਿਆ ਜਾਂਦਾ। ਬਾਕੀ ਗੱਲਾਂ ਕਰਦਾ, ਉਹ ਕਹਿੰਦਾ ਮੇਰੇ ਕੋਲ ਨਹੀਂ ਬੋਲਿਆ ਜਾਂਦਾ। ਉਹ ਕਹਿੰਦੇ ਕੀ ਨਹੀਂ ਬੋਲਿਆ ਜਾਂਦਾ? ਵੀ ਇਸੇ ਬਹਾਨੇ ਦੱਸੇਗਾ ਵੀ ਵਾਹਿਗੁਰੂ ਨਹੀਂ ਬੋਲਿਆ ਜਾਂਦਾ। ਉਹ ਕਹਿੰਦੇ ਕੀ ਨਹੀਂ ਬੋਲਿਆ ਜਾਂਦਾ? ਉਹ ਕਹਿੰਦਾ ਉਹੋ ਹੀ ਨਹੀਂ ਬੋਲਿਆ ਜਾਂਦਾ ਜੋ ਤੁਸੀਂ ਬੋਲ ਰਹੇ ਹੋ, ਉਹੋ ਹੀ ਨਹੀਂ ਬੋਲਿਆ ਜਾਂਦਾ ਜੋ ਤੁਸੀਂ ਬੋਲ ਰਹੇ ਹੋ। ਮਹਾਰਾਜ ਬਾਣੀ ਚ ਕਹਿੰਦੇ ਬਟ ਭਾਗੀਆਂ ਵਾਹੋ ਵਾਹੋ ਮੋਹ ਕਢਾਏ ਵੱਡੇ ਭਾਗਾਂ ਵਾਲੇ ਹੁੰਦੇ ਜਿਨ੍ਹਾਂ ਦੇ ਮੁੱਖੋਂ ਵਾਹਿਗੁਰੂ ਨਿਕਲਦਾ ਜੀ, ਜਿਨ੍ਹਾਂ ਦੇ ਮੁੱਖੋਂ ਨਾਮ ਆਉਂਦਾ ਜੀ। ਤੇ ਸਾਧ ਸੰਗਤ ਆਮ ਹੀ ਗੱਲ ਕਿ ਬਾਪੂ ਮੰਜੇ ਤੇ ਪਿਆ, ਸਾਰੀ ਉਮਰ ਨਾਮ ਨਹੀਂ ਜਪਿਆ, ਜਵਾਈ ਦਾ ਨਾਮ ਸੀ ਰਾਮ, ਪਰਿਵਾਰ ਨੇ ਸੋਚਿਆ ਅਖੀਰਲੇ ਸਮੇਂ ਰਾਮ ਕਹਿ ਲੇ, ਉਹ ਕਹਿੰਦੇ ਬਾਪੂ ਜੀ ਕੌਣ ਆਇਆ, ਕਹੇਗਾ ਵੀ ਰਾਮ ਆਇਆ ਪਰ ਮੁੱਖੋਂ ਰਾਮ ਨਹੀਂ ਨਿਕਲਿਆ, ਕਹਿੰਦਾ ਗੁੱਡੀ ਦਾ ਪ੍ਰਾਹੁਣਾ ਆਇਆ, ਰਾਮ ਫਿਰ ਨਹੀਂ ਨਿਕਲਿਆ। ਰੱਬ ਦੀ ਮਿਹਰ ਹੋਵੇ ਨਾ ਸਾਧ ਸੰਗਤ ਜੀ, ਫਿਰ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈ, ਦੋ ਪਾਸੇ ਹੈ, ਇਹਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਗੁਟਕਾ ਸਾਹਿਬ ਨੂੰ ਹੱਥ ਨਾ ਲਾਓ, ਆਖੋ ਮਿਹਰ ਹੋਏਗੀ ਤੇ ਗੁਟਕਾ ਸਾਹਿਬ ਫੜਾਂਗਾ, ਇਹ ਵੀ ਕੰਮ ਨਹੀਂ ਕਰਨਾ। ਯਤਨ ਕਰਨਾ, ਅੱਗੋਂ ਉਹਦੀ ਮਿਹਰ ਕੰਮ ਕਰਦੀ ਹੈ, ਉਹਦੀ ਬਖਸ਼ਿਸ਼ ਕੰਮ ਕਰਦੀ ਹੈ। ਇਹ ਇੰਨੀ ਵੱਡੀ ਦਾਤ ਹੈ ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਕਹਿੰਦੇ ਗੁਰਸਿੱਖੋ ਇੱਕ ਵਾਰੀ ਮੁੱਖੋਂ ਵਾਹਿਗੁਰੂ ਕਵੋ ਨਾ, ਤੇ ਚਾਰ ਵਾਰ ਉਹਦਾ ਸ਼ੁਕਰ ਕਰਿਆ ਕਰੋ, ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੇਰੇ ਮੁੱਖੋਂ ਵਾਹਿਗੁਰੂ ਕਢਵਾਇਆ ਹੈ। ਮਹਾਰਾਜ ਕਹਿੰਦੇ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਉੱਤੇ ਸਤਿਗੁਰੂ ਖੁਸ਼ ਹੁੰਦੇ ਹੈ। ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ, ਪੂਰਬਲੇ ਕਰਮਾਂ ਅਨੁਸਾਰ ਧੁਰੋਂ ਦਾਤ ਲਿਖੀ ਜਾਂਦੀ ਹੈ, ਉਹਨੂੰ ਫਿਰ ਨਾਮ ਪ੍ਰਾਪਤ ਹੋ ਜਾਂਦਾ। ਇੱਥੇ ਪ੍ਰਾਪਤ ਦਾ ਵੀ ਅਖਰੀ ਅਰਥ ਕੇਵਲ ਸੁਣ ਕੇ ਨਾ ਜਾਈਏ ਜੀ, ਪ੍ਰਾਪਤ ਦਾ ਕੀ ਮਤਲਬ ਹੈ? ਆਪਾਂ ਕਵਾਂਗੇ ਵਾਹਿਗੁਰੂ 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 ਵਾਹਿਗੁਰੂ, ਅਸੀਂ ਬੋਲ ਰਹੇ ਹਾਂ, ਸਾਨੂੰ ਵੀ ਨਾਮ ਪ੍ਰਾਪਤ ਹੈ। ਗੁਰਮੁਖੋ ਇਸ ਕੰਮ ਵਿੱਚ ਆਪਾਂ ਯਤਨਸ਼ੀਲ ਹਾਂ, ਚੇਤਾ ਰੱਖਿਓ ਪ੍ਰਾਪਤ ਉਹ ਹੁੰਦਾ ਜਿਹੜੀ ਚੀਜ਼ ਮਿਲ ਗਈ ਹੈ ਤੇ ਸਾਡੀ ਜੇਬ 'ਚ ਹੈ, ਉਹਨੂੰ ਕਹਿੰਦੇ ਸਾਡੇ ਕੋਲ ਹੈ। ਪ੍ਰਾਪਤ ਦਾ ਅਰਥ ਹੈ ਜਿਹਦੇ ਹਿਰਦੇ 'ਚ ਸਤਿਗੁਰੂ ਨਾਮ ਟਿਕਾ ਦਿੰਦੇ ਹੈ, ਉਹ ਕਹਿ ਸਕਦਾ ਹੁਣ ਮੈਨੂੰ ਨਾਮ ਪ੍ਰਾਪਤ ਹੋ ਗਿਆ ਹੈ, ਉਹਨੂੰ ਨਾਮ ਮਿਲ ਜਾਂਦਾ। ਸਾਧ ਸੰਗਤ ਜੀ, ਸਤਿਗੁਰੂ ਕਹਿੰਦੇ ਹੈ ਭਾਈ ਇਹ ਉਹਨੂੰ ਪ੍ਰਾਪਤ ਹੁੰਦਾ ਤੇ ਜਿਹਦੇ ਭਾਗ ਧੁਰੋਂ ਹੀ ਲਿਖੇ ਹੁੰਦੇ ਹੈ, ਜਿਹਦੇ 'ਤੇ ਸਤਿਗੁਰੂ ਕਿਰਪਾ ਕਰਦੇ ਹੈ। ਅਤੇ ਸਾਧ ਸੰਗਤ ਮਹਾਰਾਜ ਬਾਣੀ 'ਚ ਕਹਿੰਦੇ ਆ ਇਹ ਇਹੋ ਜਿਹੀ ਦਾਤ ਨਹੀਂ ਹੈ ਜਿਹੜੀ ਬੰਦਾ ਆਪਣੀ ਮਰਜ਼ੀ ਨਾਲ ਲੈ ਲੇ ਜੀ, ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋ ਵਨ, ਜੇ ਆਪਣੇ ਆਪ ਮਿਲਦਾ ਹੁੰਦਾ ਤੇ ਸਾਧ ਸੰਗਤ ਜੀ ਦੁਨੀਆਂ ਰੱਬ ਤੋਂ ਵਿਛੜ ਕੇ ਰੋਂਦੀ ਕਿਉਂ ਫਿਰਦੀ ਜੀ? ਲੋਕ ਤਾਂ ਰੋਂਦੇ ਫਿਰਦੇ, ਇਹ ਆਪ ਨਹੀਂ ਮਿਲਦਾ, ਇਹ ਮਿਹਰ ਨਾਲ ਮਿਲਦਾ। ਤੇ ਤਿਸ ਹੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ, ਜਿਹਨੂੰ ਨਾਮ ਪ੍ਰਾਪਤ ਹੋ ਜਾਂਦਾ ਨਾ ਉਹ ਮਨੁੱਖ ਪੂਰਨ ਹੋ ਜਾਂਦਾ। ਸਾਧ ਸੰਗਤ ਜੀ ਉਹ ਪੂਰਨ ਹੋ ਜਾਂਦਾ, ਆਠ ਪਹਿਰ ਪ੍ਰਭ ਬਸਹੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ, ਉਹ ਪੂਰਨ ਹੋ ਜਾਂਦਾ ਜੀ। ਆਮ ਤੌਰ 'ਤੇ ਜਦੋਂ ਬੰਦਾ ਮਰਦਾ ਕਹਿੰਦੇ ਪੂਰਾ ਹੋ ਗਿਆ, ਨਹੀਂ ਗੁਰਮੁਖੋ ਮਰ ਕੇ ਨਹੀਂ ਤੇ ਬੰਦਾ ਪੂਰਾ ਹੁੰਦਾ, ਜਿਹੜਾ ਜੀਆ ਅਧੂਰਾ ਜੰਮਿਆ ਅਧੂਰਾ ਉਹ ਮਰਨ ਨਾਲ ਕਿਵੇਂ ਪੂਰਾ ਹੋ ਜਾਏਗਾ? ਪੂਰਨ ਬੰਦਾ ਉਦੋਂ ਹੁੰਦਾ ਜਦੋਂ ਸਤਿਗੁਰੂ ਦੀ ਕਿਰਪਾ ਨਾਲ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਪੂਰਨ ਗੁਣ ਆਉਂਦੇ ਆ ਅੰਦਰ, ਫਿਰ ਉਹ ਪੂਰਨ ਹੁੰਦਾ। ਮਹਾਰਾਜ ਕਹਿੰਦੇ ਸੋਈ ਪੂਰਨ ਭਾਈ, ਹੇ ਭਾਈ ਉਹ ਮਨੁੱਖ ਪੂਰਨ ਹੈ, ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ।
ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ।
ਹੁਣ ਮਹਾਰਾਜ ਸਾਨੂੰ ਤਰੀਕਾ ਦੱਸਦੇ ਆ, ਸਤਿਗੁਰੂ ਕਹਿੰਦੇ ਅਰਦਾਸ ਕਰਿਆ ਕਰੋ ਪਰਮੇਸ਼ਰ ਦੇ ਅੱਗੇ, ਹੇ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ, ਸਾਡੀ ਲਿਵ ਨਾਮ ਨਾਲ ਲੱਗੀ ਰਵੇ ਜੀ। ਬਾਰ ਬਾਰ ਨਾਮ ਸ਼ਬਦ ਆਉਂਦਾ ਜੀ, ਸਾਡੀ ਲਿਵ ਨਾਮ ਨਾਲ ਲੱਗੀ ਰਵੇ। ਬਾਹਰੀ ਚੀਜ਼ਾਂ ਨਾਲ ਵੀ ਲਿਵ ਲੱਗਦੀ ਹੈ, ਜਿਹਦਾ ਜਿਹਦੇ ਨਾਲ ਪਿਆਰ ਹੈ ਉਹਦੇ ਵਿੱਚ ਲਿਵ ਲੱਗੀ ਰਹਿੰਦੀ ਜੀ। ਤੇ ਭਗਤ ਨਾਮਦੇਵ ਸਾਹਿਬ ਆਪਣੀ ਲਿਵ ਬਾਰੇ ਦੱਸਦੇ, ਕਹਿੰਦੇ ਜੈਸੇ ਵਿਖੇ ਹੇਤ ਪਰ ਨਾਰੀ, ਇੱਕ ਵਿਸ਼ੇਈ ਬੰਦੇ ਦਾ, ਇੱਕ ਵਿਸ਼ੇ ਵਿਕਾਰਾਂ ਵਾਲੇ ਦਾ ਜਿਵੇਂ ਧਿਆਨ ਹਰ ਸਮੇਂ ਪਰਾਈ ਇਸਤਰੀ 'ਚ ਲੱਗਾ ਰਹਿੰਦਾ, ਜੈਸੇ ਵਿਖੇ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਕਹਿਣ ਲੱਗੇ ਇੱਦਾਂ ਦੀ ਲਿਵ ਮੇਰੀ ਜਿਹੜੀ ਹੈ ਵਾਹਿਗੁਰੂ ਨਾਲ ਲੱਗੀ ਹੋਈ ਜੀ। ਲਿਵ ਲੱਗਣਾ ਕੀ ਹੈ? ਇੱਕ ਰਸ ਰਹਿਣਾ ਜੀ, ਇੱਕ ਧਿਆਨ ਵਿੱਚ ਰਹਿਣਾ ਜੀ। ਸਤਿਗੁਰੂ ਕਹਿੰਦੇ ਅਰਦਾਸ ਕਰਿਆ ਕਰੋ, ਹੇ ਵਾਹਿਗੁਰੂ ਜੀ ਕਿਰਪਾ ਕਰੋ ਅਤੇ ਮੇਰੀ ਨਾਮ 'ਚ ਲਿਵ ਲੱਗੀ ਰਹੇ। ਇਸ ਲਿਵ ਦੇ ਨਾਲ ਮਾਣ 'ਚ, ਜੇ ਲਿਵ ਨਹੀਂ ਨਾ ਹੈਗੀ ਇਸ ਸਰੀਰ ਦਾ ਕੋਈ ਮਾਣ ਨਹੀਂ ਹੈਗਾ ਜੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਝ ਹੋ ਕਿਆ ਕਰੇ ਵਿਚਾਰੀਆ। ਜਿਨ੍ਹਾਂ ਦੀ ਲਿਵ ਲੱਗੀ ਹੈ ਨਾ ਗੁਰਮੁਖੋ, ਉਹਨਾਂ ਦੇ ਸਰੀਰ ਵੀ ਸੁਹਾਵਣੇ ਹੋ ਗਏ, ਉਹਨਾਂ ਦੇ ਤਨ ਮਨ ਸਫਲੇ ਹੋ ਗਏ। ਅਤੇ ਜਿਨ੍ਹਾਂ ਦੀ ਲਿਵ ਵਾਹਿਗੁਰੂ ਦੇ ਨਾਲ ਨਹੀਂ ਲੱਗੀ, ਸਤਸੰਗਤ ਦੀ ਉਹਨਾਂ ਦੇ ਸਰੀਰਾਂ ਦਾ, ਉਹਨਾਂ ਦੀਆਂ ਹਸਤੀਆਂ ਦਾ ਕੋਈ ਮਾਣ ਨਹੀਂ ਹੈਗਾ ਜੀ, ਕੋਈ ਮਾਣ ਨਹੀਂ ਹੈਗਾ ਜੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਕਹਿੰਦੇ ਮਾਤਾ ਦੇ ਉਦਰ 'ਚ ਲਿਵ ਜੁੜੇ ਸੀ, ਜਨਮ ਹੋਣ ਨਾਲ ਲਿਵ ਟੁੱਟ ਜਾਂਦੀ ਹੈ ਪਰ ਸਤਿਗੁਰੂ ਕਿਰਪਾ ਕਰ ਦੇਣ ਤੇ ਲਿਵ ਫਿਰ ਜੁੜ ਜਾਂਦੀ ਹੈ। ਆਪਾਂ ਪੜ੍ਹਦੇ ਹਾਂ ਨਾ ਮਹਾਰਾਜ ਜੀ ਦੀ ਬਾਣੀ 'ਚ, ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਨਾਮ 'ਚੋਂ ਧਿਆਨ ਟੁੱਟ ਜਾਂਦਾ, ਪਹਿਲਾਂ ਜੁੜਿਆ ਸੀ ਫਿਰ ਨਾ ਜਨਮ ਹੋਣ 'ਤੇ ਮਾਇਆ ਦੀ ਖੇਡ ਵਰਤ ਗਈ, ਲਿਵ ਟੁੱਟ ਗਈ। ਪਰ ਜੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਟੁੱਟੀ ਲਿਵ ਫਿਰ ਜੁੜ ਜਾਂਦੀ ਹੈ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਸਾਡੀ ਝੋਲੀ ਵਿੱਚ ਪਾਇਆ। ਸਤਿਗੁਰੂ ਕਹਿੰਦੇ ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਡੀ ਨਾਮ 'ਚ ਲਿਵ ਲੱਗੀ ਰਹੇ ਜੀ, ਸਾਡਾ ਧਿਆਨ ਵਾਹਿਗੁਰੂ ਦੇ ਨਾਮ 'ਚ ਲੱਗਾ ਰਹੇ। ਇਹ ਸਾਨੂੰ ਅਰਦਾਸ ਕਰਨ ਲਈ ਮਹਾਰਾਜ ਨੇ ਕਿਹਾ, ਅਰਦਾਸ ਕਰੋ ਸਾਰੇ। ਨਾਮ ਰਹਾ ਲਿਵ ਲਾਈ, ਨਾਮ ਰਹਾ ਲਿਵ ਲਾਈ,
ਨਾਮ ਲਾਈ, ਨਾਮ ਰਹਾ ਲਿਵ ਲਾਈ।
ਜਿਵੇਂ ਬੇਨਤੀ ਕਰੀ ਦੀ ਨਾ ਤਰਲਾ ਲਈਦਾ, ਉਵੇਂ ਸਤਿਗੁਰਾਂ ਅੱਗੇ ਤਰਲਾ ਲੈਣਾ ਆਪਾਂ। ਨਾਮ ਰਹਾ ਲਿਵ ਲਾਈ, ਨਾਮ ਰਹਾ ਲਿਵ ਲਾਈ,
ਨਾਮ ਰਹਾ
ਲਿਵ ਲਾਈ, ਨਾਮ ਰਹਾ ਲਿਵ ਲਾਈ,
ਨਾਮ ਰਹਾ ਲਿਵ ਲਾਈ, ਰਹਾ ਲਿਵ ਲਾਈ,
ਨਾਮ ਰਹਾ ਲਿਵ ਲਾਈ, ਨਾਮ ਰਹਾ ਲਿਵ ਲਾਈ, ਜਦੋਂ ਲਿਵ ਲੱਗ ਜੇ ਨਾਮ ਨਾਲ, ਤੁਸੀਂ ਕੋਈ ਵੀ ਕੰਮ ਕਰੋ ਅੰਦਰੋਂ ਫਿਰ ਨਾਮ ਨਹੀਂ ਤੇ ਵਿਸਰਦਾ ਜੀ। ਕੋਈ ਕੰਮ ਕਰੀ ਜਾਓ ਤੁਹਾਡੀ ਸੁਰਤ ਨਹੀਂ ਟੁੱਟੇਗੀ। ਕਈ ਸਿੱਖ ਜਪਜੀ ਸਾਹਿਬ ਦਾ ਅਭਿਆਸ ਕਰਦੇ ਜੀ, ਉਹ ਜਦੋਂ ਉਹਨਾਂ ਦੀ ਲਿਵ ਲੱਗ ਜਾਂਦੀ ਹੈ ਨਾ, ਉਹ ਕੋਈ ਕੰਮ ਕਰਨ ਗੁਰਮੁਖੋ ਉਹਨਾਂ ਦੇ ਅੰਦਰ ਬਾਣੀ ਚੱਲਦੀ ਰਹੇਗੀ ਜੀ, ਉਹ ਜਪਜੀ ਸਾਹਿਬ ਦਾ ਪਾਠ ਚੱਲਦਾ ਰਹੇਗਾ। ਕਈ ਮੂਲ ਮੰਤਰ ਦਾ ਅਭਿਆਸ ਕਰਦੇ, ਸਾਧ ਸੰਗਤ ਜਦੋਂ ਅਭਿਆਸ ਪੱਕ ਜਾਂਦਾ ਉਹ ਫਿਰ ਕੋਈ ਕੰਮ ਕਰਨ ਮੂਲ ਮੰਤਰ ਨਹੀਂ ਬੰਦ ਹੁੰਦਾ। ਕਈ ਗੁਰਮੰਤਰ ਦਾ ਕਰਦੇ ਆ, ਉਹ ਵੀ ਫਿਰ ਕੋਈ ਵੀ ਕੰਮ ਕਰਨ ਉਹਨਾਂ ਦੇ ਅੰਦਰੋਂ ਗੁਰਮੰਤਰ ਨਹੀਂ ਵਿਸਰਦਾ, ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ। ਕਰੋ ਅਰਦਾਸ ਫਿਰ ਖਿਮਾ ਮੰਗੀਏ ਜੀ। ਨਾਮ ਰਹਾ ਲਿਵ ਲਾਈ, ਨਾਮ ਰਹਾ ਲਿਵ ਲਾਈ,
ਨਾਮ ਰਹਾ ਲਿਵ ਲਾਈ,
ਨਾਮ ਰਹਾਲ ਵਲਾਈ ਇਹ ਸਭ ਤੋਂ ਵੱਡਾ ਸੁੱਖ ਹੈ। ਬਾਕੀ ਸੁੱਖ ਤਾਂ ਮਿਲਣੇ ਹੀ ਮਿਲਣੇ ਆ, ਪਰ ਸਾਰੇ ਸੁੱਖਾਂ ਦੇ ਦਾਤੇ ਜਿੱਥੇ ਸਤਿਗੁਰੂ ਨੇ, ਸਭ ਤੋਂ ਵੱਡਾ ਸੁੱਖ ਦੇਣ ਵਾਲੇ ਹੈ। ਇਹ ਦਾਤ ਬਖਸ਼ਿਸ਼ ਕਰਦੇ ਆ ਸੱਚੇ ਪਾਤਸ਼ਾਹ, ਕਿਉਂਕਿ ਇਹ ਅਮੁੱਲੀ ਦਾਤ ਹੈ। ਇੰਨੀ ਅਮੁੱਲੀ ਦਾਤ ਹੈ, ਇਹਦਾ ਮੁੱਲ ਨਹੀਂ ਚ ਪਾਇਆ ਜਾ ਸਕਦਾ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਗੁਰਮੁਖੋ, ਇਸ ਨਾਮ ਦੀ ਇੰਨੀ ਕੀਮਤ ਹੈ, ਕੋਈ ਵੀ ਬੰਦਾ ਇਹਦੀ ਕੀਮਤ ਨਹੀਂ ਜਾਣਦਾ ਜੀ, ਕੋਈ ਵੀ ਨਹੀਂ ਜਾਣਦਾ ਵੀ ਇਹ ਕਿੰਨਾ ਕੁ ਮਹਿੰਗਾ ਹੈ, ਕਿੰਨਾ ਕੁ ਮੁੱਲ ਹੈ ਇਹਦਾ। ਜਿਹਨੂੰ ਮਹਾਰਾਜ ਕਹਿੰਦੇ ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਜਿਹੜਾ ਇਸ ਅਮੁੱਲੇ ਨਾਮ ਨੂੰ ਜਪਦਾ ਲਿਵ ਲਾ ਕੇ ਰੱਖਦਾ, ਉਹਦੇ 'ਚ ਗੁਣ ਵੀ ਫਿਰ ਅਮੁੱਲ ਹੀ ਆ ਜਾਂਦੇ ਸਤਸੰਗ ਜੀ, ਅਮੁੱਲ ਗੁਣ ਆ ਜਾਂਦੇ ਜੀ। ਸਤਿਗੁਰੂ ਮਿਹਰ ਕਰਨ, ਇਹ ਦਾਤ ਸਾਡੀ ਝੋਲੀ ਵਿੱਚ ਪਾਉਣ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਧੰਨ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜੋ ਸਤਿਗੁਰਾਂ ਨੇ ਆਪਣੇ ਦਰ ਦੀ ਸੇਵਾ ਕਰਨ ਦਾ ਸੁਭਾਗ ਭਰਿਆ ਸਮਾਂ ਬਖਸ਼ਿਆ, ਸਮੁੱਚੇ ਪ੍ਰਬੰਧ ਦਾ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਆਓ ਬੜੇ ਪ੍ਰੇਮ ਨਾਲ ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ ਜੀ।
ਤਿਸ ਹੀ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ, ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਿਲਿਵ ਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।